ਭਗੀਰਥ ਹੁਣ ਸੁਲਤਾਨਪੁਰ ਰਹਿਣ ਲੱਗ ਪਿਆ। ਗੁਰੂ ਬਾਬੇ ਦਾ ਸਤਸੰਗ ਲੱਗਾ ਕਰਨ, ਸਿਮਰਨ ਦੀ ਦਾਤ ਦਾਤਾ ਜੀ ਨੇ ਬਖਸ਼ ਦਿੱਤੀ। ਅੰਮ੍ਰਿਤ ਵੇਲੇ ਜਾਗੇ, ਬਸਤਰ ਚਾ ਕੇ ਗੁਰੂ ਜੀ ਨਾਲ ਵਹੀਂ ਤੇ ਜਾਵੇ, ਆਪ ਇਸ਼ਨਾਨ ਕਰਕੇ ਦੂਰ ਸਾਰੇ ਜਾ ਬਹੇ ਤੇ ਸਾਈ ਦੇ ਨਾਮ ਦਾ ਅਭਿਆਸ ਕਰੇ, ਆਨੰਦ ਸਰੂਪ ਦੇ ਧਿਆਨ ਵਿੱਚ ਅਤੇ ਦਿਨ ਸੰਤ ਸੇਵਾ ਵਿੱਚ ਬਿਤਾਵੇ। ਭਗੀਰਥ ਹੁਣ ਸੁਖੀ ਹੋ ਗਿਆ, ਮਨ ਵਿੱਚੋਂ ਪਹਿਲਾਂ ਵਿਕਾਰਾਂ ਦਾ ਕਬਜ਼ਾ ਛੁੱਟਾ। ਵਿਕਾਰ ਸਾਨੂੰ ਸੰਸਾਰ ਨਾਲ ਬੰਨਦੇ ਹਨ, ਵਿਕਾਰ ਹਨ ਮਨ ਦੀ ਇੱਕ ਗਤੀ, ਮਨ ਦੇ ਪਦਾਰਥਾਂ ਵੱਲ ਖਿੱਚ ਖਾ ਕੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਤੇ ਪ੍ਰਾਪਤ ਕਰਕੇ ਭੋਗਣ ਦੀ। ਭੋਗਣ ਨਾਲ ਭੋਗ ਸਮੇਂ ਰਸ ਪ੍ਰਾਪਤ ਹੁੰਦਾ ਹੈ, ਪਰ ਸਰੀਰ ਦਾ ਬਲ ਖਰਚ ਹੋ ਕੇ, ਮਨ ਦੀ ਸ਼ਕਤੀ ਖਰਚ ਹੋ ਕੇ ਮਗਰੋਂ ਨਿਤਾਣਪੁਣਾ ਆਉਂਦਾ ਹੈ ਤੇ ਬਹੁਤ ਭੋਗਾਂ ਮਗਰੋਂ ਰੋਗ ਉਪਜਦੇ ਹਨ। ਭੋਗਾਂ ਦਾ ਰਸ ਹੈ ਹੀ ਆਪੇ ਦੇ ਖਰਚ ਹੋਣ ਦੀ ਕਿਰਿਆ ਦਾ ਫਲ। ਜਿਵੇਂ ਆਤਿਸ਼ਬਾਜ਼ੀ ਦਾ ਚਮਤਕਾਰ ਆਪਣੀ ਲੁਭਾਏਮਾਨਤਾ ਵਿਖਾਉਣ ਤੇ ਚਮਤਕਾਰ ਮਾਰਨ ਵਿੱਚ ਆਪਣੇ ਆਪ ਨੂੰ ਖਰਚ ਕਰਦਾ ਹੈ, ਕੁਝ ਉਸੇ ਤਰ੍ਹਾਂ ਦਾ ਭੋਗ ਰਸ ਵਿੱਚ ਆਪ ਖਰਚ ਹੁੰਦਾ ਹੈ ਤੇ ਮਨ ਜੋ ਆਪਣੇ ਵਿੱਚ ਬਾਹਰਲੇ ਅਕਸ ਲੈਂਦਾ ਹੈ, ਭੋਗ ਵੇਲੇ ਡੂੰਘੇ ਅਕਸ ਲੈਂਦਾ ਹੈ। ਉਹ ਅਕਸ ਉਸ ਦੇ ਅੰਦਰ ਬਹਿ ਕੇ ਸ਼ਾਈਆਂ ਪਾ ਕੇ ਉਸ ਤੇ ਮਾਨੋ ਮੈਲ ਲਾਉਂਦੇ ਹਨ। ਇਸ ਤਰ੍ਹਾਂ ਮਨ ਮੈਲਾ ਜਿਹਾ ਹੋ ਜਾਂਦਾ ਹੈ ਤੇ ਉਸ ਵਿੱਚ ਭੋਗਾਂ ਦੇ ਅਕਸਾਂ ਦੀਆਂ ਝਰੀਟਾਂ ਦੀ ਧੁੰਦ ਛਾਈ ਰਹਿੰਦੀ ਹੈ। ਉਸ ਧੁੰਦ ਵਿੱਚ ਨਿੱਤ ਦੇ ਭੋਗ ਅਭਿਆਸ ਕਰਕੇ ਭੋਗਾਂ ਦੀ ਰੁਚੀ ਇੰਨੀ ਵੱਧ ਜਾਂਦੀ ਹੈ ਕਿ ਫਿਰ ਬਿਰਤੀ ਬਾਹਰ ਮੁੱਖ ਹੀ ਹੋ ਹੀ ਰਹਿੰਦੀ ਹੈ। ਇਹ ਅਵਸਥਾ ਹੈ ਜਿਸ ਨੂੰ ਕਹੀਦਾ ਹੈ ਕਿ ਮਨ ਵਿਕਾਰਾਂ ਦੇ ਕਬਜ਼ੇ ਵਿੱਚ ਹੈ। ਮਨ ਤੋਂ ਇਹ ਕਬਜ਼ਾ ਤਾਂ ਉੱਠਦਾ ਹੈ ਜੇ ਕੋਈ ਉਪਰਾਲਾ ਕੀਤਾ ਜਾਏ। ਸੋ ਸਭ ਤੋਂ ਪਹਿਲਾਂ ਹੈ ਸੇਵਾ, ਫਿਰ ਗੁਰਬਾਣੀ ਦਾ ਅਭਿਆਸ, ਪਾਠ ਵਿਚਾਰ ਤੇ ਕੀਰਤਨ, ਫਿਰ ਨਾਮ ਸਿਮਰਨ, ਆਨੰਦ ਸਰੂਪ ਪਰਮੇਸ਼ਰ ਦੇ ਨਾਮ ਦਾ ਸਿਮਰਨ, ਫਿਰ ਸਾਈ ਨਾਲ ਮਿਲਾਪ ਹੁੰਦਾ ਹੈ। ਸੇਵਾ ਸਰੀਰ ਦਾ ਰੋਂ ਆਪਣੱਤ ਦੀ ਸੇਵਾ ਤੋਂ ਉੱਠ ਕੇ ਗੁਰਮੁਖਾਂ ਦੀ ਸੇਵਾ ਵੱਲ ਪੈਣ ਕਰਕੇ ਮਨ ਦਾ ਆਪਾ ਲੋਚਨ ਦਾ ਥਰ ਟੁੱਟਦਾ ਹੈ। ਗੁਰਬਾਣੀ ਮਨ ਨੂੰ ਵਿਚਾਰ ਦਿੰਦੀ ਹੈ, ਮਨ ਵਿਚਾਰ ਦੇ ਕੰਢੇ ਦੇ ਤੋਲ ਤੋਲ ਕੇ ਲਾਹੇ ਦੇ ਤੋਟੇ ਦੇ ਪਦਾਰਥਾਂ ਦੀ ਸਿਆਣ ਵਿੱਚ ਆਉਂਦਾ ਹੈ। ਦੂਸਰੇ ਬਾਣੀ ਦਾ ਅਸਰ ਮਨ ਨੂੰ ਇੱਕ ਪਾਸੇ ਲਾਉਣ ਦਾ ਹੁੰਦਾ ਹੈ। ਬੇਥਵੇ ਖਿੰਡਾਓ ਤੋਂ ਮਨ ਇੱਕ ਪਾਸੇ ਵੱਲ ਰੁੱਖ ਪਕੜਦਾ ਹੈ। ਤੀਸਰੇ ਇਹ ਬਾਣੀ ਸਤਿਗੁਰੂ ਦੇ ਹਿਰਦੇ ਤੋਂ ਆਈ ਹੈ ਤੇ ਉੱਥੇ ਤੁਰੋਂ ਆਈ ਸੀ, ਸੋ ਬੇਮਲੂਮ ਪਾਠਕ ਦੇ ਮਨ ਦਾ ਰੁੱਖ ਉਧਰ ਨੂੰ ਜਾਂਦਾ ਹੈ। ਗੁਰੂ ਆਖ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਫਿਰ ਬਾਣੀ ਨਾਮ ਦੀ ਕੀਮਤ ਦੱਸਦੀ ਹੈ, ਨਾਮ ਵੱਲ ਪ੍ਰੇਰਦੀ ਹੈ, ਨਾਮ ਵਿੱਚ ਲਾਉਂਦੀ ਹੈ, ਨਾਮ ਨਾਲ ਹੁੰਦਾ ਹੈ ਨਾਮੀ ਵੱਲ ਰੁੱਖ। ਹਾਂ, ਨਾਮ ਨਾਲ ਪਿਆਰ ਪੈਦਾ ਹੁੰਦਾ ਹੈ ਉਸ ਨਾਲ ਕਿ ਜਿਸ ਦਾ ਨਾਮ ਜਪਦੇ ਹਾਂ। ਨਾਮ ਪਿਆਰੇ ਦਾ ਨਾਮ ਹੈ, ਨਾਮ ਜਪ ਨਾਲ ਪਿਆਰਾ ਯਾਦ ਵਿੱਚ ਵਸਦਾ ਹੈ। ਯਾਦ ਵਿੱਚ ਵਸਾਉਣੇ ਨੂੰ ਸਿਮਰਨ ਕਹੀਦਾ ਹੈ। ਸਿਮਰਨ ਅਰਥਾਤ ਯਾਦ ਪਿਆਰੇ ਦਾ ਪ੍ਰੇਮ ਹੈ, ਪ੍ਰੇਮ ਮੇਲਣਹਾਰ ਹੈ ਜੀਵ ਨੂੰ ਈਸ਼ਵਰ ਨਾਲ, ਪ੍ਰੇਮੀ ਨੂੰ ਪਿਆਰੇ ਨਾਲ, ਆਨੰਦ ਸਰੂਪ ਵਾਹਿਗੁਰੂ ਨਾਲ। ਸੋ ਇਹ ਪ੍ਰੇਮ ਮਾਰਗ ਜੋ ਗੁਰੂ ਬਾਬੇ ਨੇ ਟੋਰਿਆ ਭਗੀਰਥ ਨੂੰ ਮਿਲਿਆ। ਉਸ ਨੇ ਸਤਿਗੁਰੂ ਜੀ ਦੇ ਸ਼ਬਦ ਪੜ੍ਹੇ ਤੇ ਗਾਵੇ, ਤਦ ਮਨ ਨੇ ਵਾਹਿਗੁਰੂ ਪ੍ਰੇਮ ਵੱਲ ਰੁੱਖ ਕੀਤਾ। ਸ਼ਕਤੀਆਂ ਤੋਂ ਤੇ ਸ਼ਕਤੀਆਂ ਦੀਆਂ ਸਾਕਾਰ ਮੂਰਤਾਂ ਤੋਂ ਮਨ ਉੱਚਾ ਉੱਠ ਕੇ ਸਕਤੇ ਵੱਲ ਅਰਥਾਤ ਰੱਬ ਵੱਲ ਗਿਆ ਤੇ ਉਸ ਦੇ ਅੰਦਰ ਯਾਦ ਆਈ। ਯਾਦ ਨੇ ਪਿਆਰ ਦਾ ਰੁੱਖ ਫੜ ਲਿਆ, ਹੁਣ ਅੰਦਰ ਨਿਰਮਲ ਹੋ ਕੇ ਸਾਈ ਵਿੱਚ ਜੁੜਨ ਲੱਗ ਪਿਆ। ਮੈਲ ਘਟ ਗਈ ਹੈ ਅਰਥਾਤ ਵਿਕਾਰਾਂ ਵੱਲ ਮਨ ਦਾ ਧੌਣਾ ਘਟ ਕੇ ਮਨ ਆਪੇ ਵਿੱਚ ਖਲੋਂਦਾ ਹੈ। ਜਿਸ ਦੀ ਯਾਦ ਕਰ ਰਿਹਾ ਹੈ ਉਸੇ ਦੇ ਖਿਆਲ ਵਿੱਚ, ਉਸ ਦੀ ਹੋਂਦ ਦੇ ਖਿਆਲ ਵਿੱਚ ਖੜੋਂਦਾ ਹੈ। ਇਹੋ ਜਾਪਦਾ ਕਿ ਬਾਹਰੋਂ ਤੁੱਟ ਕੇ ਅੰਦਰੇ ਉਪਰਵਾਰ ਨੂੰ ਰੁੱਖ ਪਕੜ ਕੇ ਮਨ ਟਿਕਦਾ ਹੈ। ਇੱਕ ਸਵਸਥ ਵਿਵਸਥਾ ਅੰਦਰ ਬਣੀ ਜਾਂਦੀ ਹੈ ਜਿਸ ਵਿੱਚ ਉਚਿਆਮ ਦੀ ਪ੍ਰਤੀਤੀ ਤੇ ਟਿਕਾਓ ਤੇ ਨਿਰਮਲਤਾ ਪ੍ਰਕਾਸ਼ ਦੀ ਹੈ। ਅਸਲ ਵਿੱਚ ਇਹ ਆਪਾ ਨਿਰਮਲ ਹੋਣ ਤੇ ਉਸ ਵਿੱਚੋਂ ਸਾਰੇ ਵਿਆਪਕ ਪਰਮੇਸ਼ਰ ਜੀ ਦੇ ਮੇਲ ਦੀ ਕੋਈ ਰਮਜ਼ ਵਾਲੀ ਹਾਲਤ ਹੁੰਦੀ ਹੈ। ਐਉਂ ਭਗੀਰਥ ਜੀ ਸੇਵਾ ਕਰ ਰਹੇ ਹਨ, ਗੁਰੂ ਬਾਬੇ ਕਲਿਆਣ ਸਰੂਪ ਦੀ ਅਤੇ ਬਾਣੀ ਪੜ ਰਹੇ ਹਨ ਗੁਰੂ ਕੀ, ਨਾਮ ਸਿਮਰ ਰਹੇ ਹਨ ਵਾਹਿਗੁਰੂ ਜੀ ਦਾ ਤੇ ਝਲਕੇ ਮਾਣ ਰਹੇ ਹਨ। ਅੰਦਰ ਸਵਸਥ ਅਵਸਥਾ ਦੇ, ਨਰੋਲ ਨਿਰਮਲ ਅਰੋਗ ਦਸ਼ਾ ਦੇ, ਜੋ ਆਪੇ ਵਿੱਚ ਆਪੇ ਦੇ ਟਿਕਣ ਤੋਂ ਪਰਮ ਆਪੇ ਦੇ ਮੇਲ ਹੋਣ ਨਾਲ ਮਿਲਦੀ ਹੈ। ਗੁਰੂ ਸੱਚਾ ਪਾਤਸ਼ਾਹ ਆਪਣੀ ਸਰੀਰਕ ਅਵਸਥਾ ਕਰਕੇ ਪਰ ਜਵਾਨੀ ਵਿੱਚ ਹੈ, ਸੋਹਣਾ ਸੋਹਣਾ ਜੋਬਨ ਹੁਲਾਰਿਆਂ ਵਿੱਚ ਹੈ, ਪਰ ਹੁਲਾਰੇ ਮਨ ਦੇ ਬਾਹਰ ਨੂੰ ਗਤੀ ਲੈਣ ਦੀ ਕਿਸਮ ਦੇ ਨਹੀਂ, ਆਪੇ ਵਿੱਚ ਰਹਿ ਕੇ ਆਪੇ ਦੇ ਸਰੂਪ ਦੇ ਹਨ। ਆਤਮ ਪ੍ਰਭਾਵ ਉਹਨਾਂ ਤੋਂ ਬਾਹਰ ਨੂੰ ਆਪੇ ਡੁੱਲ ਡੁੱਲ ਪੈਂਦਾ ਹੈ, ਜਿਵੇਂ ਫੁੱਲ ਦੀ ਖੁਸ਼ਬੋ ਉਸ ਦੇ ਆਪੇ ਵਿੱਚੋਂ ਬਾਹਰ ਨੂੰ ਉਮਲਦੀ ਹੈ। ਮੋਦੀ ਖਾਨੇ ਦਾ ਕੰਮ ਹੈ ਸਿਪਾਹ ਨੂੰ ਰਸਦ ਦੇਣੀ ਹੈ ਤੇ ਨਵਾਬ ਦੇ ਘਰ ਵੀ ਅੰਨ ਦਾਣਾ ਜਾਣਾ ਹੈ। ਇਹ ਰਜੇਵਾ ਹੈ ਤੇ ਇਹ ਪ੍ਰਵਿਰਤੀ ਹੈ। ਇਹ ਪ੍ਰਵਿਰਤੀ ਵਿੱਚ ਦੂਜੀ ਪ੍ਰਵਿਰਤੀ ਹੋਰ ਹੈ ਜੋ ਅੰਤਰਮੁਖਤਾ ਦੀ ਸਹਾਇਤਾ ਵਾਲੀ ਹੈ। ਸਾਧੂ ਸੰਤ ਲੋੜਵੰਦ ਆਉਂਦੇ ਹਨ, ਉਹਨਾਂ ਨੂੰ ਵੀ ਰਸਦ ਦੇਣੀ ਹੁੰਦੀ ਹੈ, ਪਰ ਇਹ ਅਰਸ਼ੀ ਮੋਦੀ ਦੇ ਆਪਣੇ ਨਾਂ ਪੈਂਦੀ ਹੈ। ਹਾਂ, ਆਉਂਦੇ ਹਨ ਜਗਿਆਸੂ ਤੇ ਨਾਲ ਮੰਗਦੇ ਹਨ ਸਤਸੰਗ, ਮੰਗਦੇ ਹਨ ਦੁੱਖ ਨਿਵਿਰਤੀ, ਮੰਗਦੇ ਹਨ ਸੁੱਖ, ਤੇ ਗੁਰੂ ਬਾਬਾ ਦਿੰਦਾ ਹੈ ਖਿੜੇ ਮੱਥੇ। ਪਰ ਇਹ ਸਭ ਕੁਛ ਆਪੇ ਵਿੱਚੋਂ ਦਿੰਦਾ ਹੈ ਤੇ ਆਪਣੇ ਕੋਲੋਂ ਦਿੰਦਾ ਹੈ। ਸੋ ਦਿਨੇ ਰਜੇਵਾ ਹੈ, ਪਰ ਰਜੇਵੇਂ ਵਿੱਚ ਇੱਕ ਸੋਹਣਾ ਰਜੇਵਾ ਦਾਨ ਦੇਣ ਦਾ ਜਾਰੀ ਰਹਿੰਦਾ ਹੈ। ਕੰਮੋਂ ਵਿਹਲੇ ਹੁੰਦੇ ਹੀ ਸਤਸੰਗ ਲੱਗ ਜਾਂਦਾ ਹੈ, ਕੀਰਤਨ ਹੁੰਦਾ ਹੈ, ਪ੍ਰੇਮੀ ਦੂਰੋਂ ਦੂਰੋਂ ਆ ਜਾਂਦੇ ਹਨ, ਫਿਰ ਰਹਿਣ ਬਸੇਰੇ ਤ੍ਰੈਪਹਿਰੇ ਵੱਜੇ ਆਪ ਜਾਗਦੇ ਤੇ ਸਾਈਂ ਨਾਲ ਜੁੜ ਬੈਠਦੇ ਹਨ। ਐਉਂ ਪ੍ਰਵਿਰਤੀ ਦੀ ਟੁਰ ਰਹੀ ਹੈ ਨਿਰਵਿਰਤੀ ਰੂਪ ਪ੍ਰਵਿਰਤੀ, ਸਤਸੰਗ ਵੀ ਜਾਰੀ ਹੈ ਤੇ ਨਿਰੋਲ ਨਿਰਵਿਰਤੀ ਦਾ ਅੰਤਰਮੁਖ ਪ੍ਰਭਾਵ ਵੀ ਜਾਰੀ ਹੈ। ਇਹ ਸਾਰਾ ਕੁਝ ਸਾਡੇ ਲਈ ਪੂਰਨੇ ਹਨ। ਦਿਨੇ ਕਾਰ ਕਰੀਏ ਪਰ ਅੰਦਰੋਂ ਗਾਫਲ ਨਾ ਹੋਈਏ, ਕਾਰ ਕਰੀਏ, ਉਪਕਾਰ ਵੀ ਕਰੀਏ, ਉਪਕਾਰ ਨਿਸ਼ਕਾਮ ਸੇਵਾ ਵਾਲਾ, ਰਾਤ ਗਾਫਲ ਨਾ ਸਮੀਏ, ਸਾਈਂ ਦੀ ਯਾਦ ਵਿੱਚ ਪ੍ਰੋਤੇ ਸਮੀਏ ਤੇ ਅੰਮ੍ਰਿਤ ਵੇਲੇ ਨਰੋਲ ਸਾਈਂ ਦੇ ਪ੍ਰੇਮ ਵਿੱਚ ਲੱਗ ਪਈਏ। ਗੁਰੂ ਬਾਬਾ ਸਾਡੇ ਲਈ ਪੂਰਨੇ ਵਾਹ ਰਿਹਾ ਹੈ ਤੇ ਆਪ ਹੈ ਆਪਣੇ ਸਰੂਪ ਵਿੱਚ ਸਾਈਂ ਰੂਪ, ਸਦਾ ਅਹਿਲ ਅਟਲ ਅਡੋਲ, ਫਿਰ ਸਾਰੇ ਪਸਾਰੇ ਦਾ ਗੁਰੂ ਤਾਰਨਹਾਰ, ਮਹਾਨ ਉਪਕਾਰੀ ਕਿਰਿਆ ਵਿੱਚ ਲੱਗ ਰਿਹਾ ਹੈ ਅਵਧੂਤ ਰੂਪ। ਫਿਰ ਰਸਾਲ ਸਤਸੰਗ ਦਾ ਪ੍ਰਵਾਹ ਜਾਰੀ ਹੈ ਤੇ ਹੋਰਨਾਂ ਪ੍ਰੇਮੀਆਂ ਦੇ ਨਾਲ ਭਗੀਰਥ ਪਾਸ ਰਹਿੰਦਾ ਇੱਕ ਵਣਗੀ ਦਾ ਸਿੱਖ ਤਿਆਰ ਹੋ ਗਿਆ। ਇਨੀ ਦਿਨੀ ਇੱਕ ਖੱਤਰੀ ਜੋ ਗਰੀਬ ਨਿਰਤਨ ਤੇ ਖਰਾ ਆਜਿਜ਼ ਸੀ, ਜਿਸ ਦੇ ਘਰ ਇੱਕ ਬੇਟੀ ਵਿਆਹੁਣ ਯੋਗ ਸੀ ਤੇ ਉਸ ਪਾਸ ਕੁਛ ਨਹੀਂ ਸੀ, ਸੀ ਖੱਤਰੀ ਨੱਕ ਨੂਜ ਵਾਲਾ ਤੇ ਕਾਕੀ ਮੰਗੀ ਹੋਈ ਸੀ। ਵਿਆਹ ਨੇੜੇ ਸੀ ਤੇ ਮੁਸ਼ਕਲ ਸੀ ਬੜੀ, ਨਾ ਵਿਆਹ ਜੋਗਾ ਧਨ ਸੀ, ਨਾ ਕੁੜਮਾਈ ਛੁੱਟੀ ਤੇ ਧੀ ਦੇ ਫੇਰ ਕਿਤੇ ਚੰਗੇ ਥਾਂ ਮੰਗੀਵਣ ਦੀ ਆਸ ਸੀ। ਉਹ ਗੁਰੂ ਬਾਬੇ ਦਾ ਕਦਰਦਾਨ ਤੇ ਪਿਆਰ ਕਰਨ ਵਾਲਾ ਸੀ। ਅਤ ਕਠਿਨਾਈ ਵਿੱਚ ਉਸ ਨੇ ਆ ਕੇ ਗੁਰੂ ਸਾਹਿਬ ਅੱਗੇ ਆਪਣੀ ਮੁਸ਼ਕਲ ਆਖੀ। ਉਹ ਅਰਜ ਗੁਜ਼ਾਰਨ ਲੱਗਾ ਕਿ ਪਾਤਸ਼ਾਹ, ਕਾਕੀ ਦਾ ਕਾਜ ਸੰਬੰਧੀਆਂ ਜੋੜ ਕੱਤਿਆ ਹੈ ਤੇ ਕਾਜ ਉੱਤੇ ਲੱਗਣੇ ਹਨ ਰੁਪਈਏ, ਤੇ ਮੇਰੇ ਪਾਸ ਹੈ ਰੁਪਈਆਂ ਦੀ ਅਣਹੋਂਦ, ਸੋ ਤੇਰੇ ਦਰ ਹੀ ਅਰਜ ਹੈ, ਮੇਰ ਹੋ ਜਾਏ ਤਾਂ ਕਾਕੀ ਦਾ ਡੋਲਾ ਉਠਾ ਦਿਆਂ। ਮੋਦੀ ਖਾਨੇ ਵਾਲੇ ਉਪਕਾਰੀ ਸਤਿਗੁਰ ਨੇ ਤੱਕਿਆ, ਹਾਂ ਨਜ਼ਰ ਦੇ ਨਿਸ਼ਾਨੇ ਹੇਠ ਆ ਗਿਆ ਭਗੀਰਥ। ਬੋਲੇ, ਭਗੀਰਥ ਪੁਰਖਾ, ਲਿਖ ਵਿਆਹ ਦੀ ਸੋਜ ਤੇ ਇਹ ਆਖੇ ਜੋ ਕੁਝ ਲਿਖੋ ਗੀਜੇ ਵਿੱਚ ਪਾਓ ਤੇ ਵਾਸਲੀ ਵਿੱਚ ਪਾ ਲਓ ਰੁਪਈਏ, ਟੁਰ ਪਓ ਲਾਹੌਰ ਨੂੰ ਤੇ ਸਭ ਕੁਝ ਖਰੀਦ ਕੇ ਮੁੜ ਆਓ, ਪਰ ਲਾਹੌਰ ਇੱਕ ਰਾਤ ਤੋਂ ਵਧੀਕ ਨਹੀਂ ਰਹਿਣਾ। ਸਿਰ ਧਰ ਕੇ ਹੁਕਮ ਜੇਬ ਪਾ ਕੇ ਕਾਗਜ਼ ਤੇ ਵਾਸਲੀ ਪਾ ਕੇ ਰੁਪਈਏ ਸਿਮਰਨ ਵਿੱਚ ਰੱਤਾ ਭਗੀਰਥ ਤੁਰ ਪਿਆ ਲਾਹੌਰ ਨੂੰ। ਦੋ ਰਾਤਾਂ ਰਾਹ ਵਿੱਚ ਰਹਿ ਕੇ ਪਹੁੰਚ ਗਿਆ ਲਾਹੌਰ ਤੇ ਸਾਈਂ ਦੀ ਅਗਵਾਨੀ ਵਿੱਚ ਇੱਕ ਧਨੀ ਵਪਾਰੀ ਦੇ ਅੱਪੜ ਪਿਆ। ਵਿਵਾਹ ਦੀ ਸੋਚ ਦਾ ਕਾਗਜ਼ ਉਸਦੇ ਅੱਗੇ ਧਰ ਕੇ ਬੋਲਿਆ, ਸੱਜਣਾ ਇਹ ਸਾਰਾ ਸਮਾਨ ਖਰੀਦ ਦੇ, ਮਾਲ ਖਰੀਦ ਦੇ ਚੰਗਾ, ਪਦਾਰਥ ਲੱਗੇ ਘੱਟ ਤੋਂ ਘੱਟ ਤੇ ਮੁੱਲ ਹੋਵੇ ਇੱਕੋ। ਸੱਚਾ ਸੱਚਾ ਵਿਹਾਰ ਕਰ, ਤੂੰ ਵੀ ਸੁਖੀ ਤੇ ਮੈਂ ਵੀ ਸੁਖੀ। ਵਪਾਰੀ ਜਿਸ ਦਾ ਨਾਂ ਸੀ ਮਨ ਸੁਖ, ਕਹਿਣ ਲੱਗਾ ਜਿਵੇਂ ਕਹਿੰਦੇ ਹੋ ਜਾਏਗਾ। ਤੁਸੀਂ ਕਰੋ ਡੇਰਾ ਹੁਣ, ਹੈ ਸੰਝਾਂ ਆ ਰਹੀ, ਰਾਤ ਟਿਕੋ, ਸਾਰਾ ਸਮਾਨ ਇੱਕ ਦੋ ਦਿਨਾਂ ਵਿੱਚ ਚੰਗੇ ਤੋਂ ਚੰਗਾ ਮਿਲ ਜਾਏਗਾ ਤੇ ਤਿਆਰ ਹੋਣ ਵਾਲਾ ਤਿਆਰ ਹੋ ਜਾਏਗਾ। ਭਗੀਰਥ, ਸੱਜਣਾ ਮੈਂ ਇੱਕ ਰਾਤ ਤੋਂ ਵਧੀਕ ਇੱਥੇ ਰਹਿ ਨਹੀਂ ਸਕਦਾ। ਮਨ ਸੁਖ ਸੋਚ ਸੋਚ ਕੇ ਕਿਉਂ? ਉਪਰਾਂਤ ਨਾ ਕਰੋ, ਇਹ ਆਪਣਾ ਘਰ ਸਮਝੋ। ਜਿਹੜੇ ਦੋ ਤ੍ਰੈ ਦਿਨ ਲੱਗਣੇ, ਤੁਹਾਨੂੰ ਕੋਈ ਖੇਚਲ ਨਹੀਂ ਹੋਣ ਲੱਗੀ, ਆਪਣੇ ਘਰ ਵਾਂਗੂ ਹੀ ਸੁਖੀ ਰਹਿਸੋ। ਭਗੀਰਥ, ਇਸ ਗੱਲ ਦੀ ਵਿਚਾਰ ਤਾਂ ਕੋਈ ਨਹੀਂ, ਪਰ ਮੈਂ ਇੱਥੇ ਰਹਿ ਹੀ ਇੱਕ ਰਾਤ ਸਕਦਾ ਹਾਂ। ਮਨ ਸੁਖ ਐਂ ਕਰੋ ਕਿ ਇੱਥੇ ਇੱਕ ਰਾਤ ਵਧੇਰੇ ਰਹਿ ਲਓ, ਮੈਂ ਕੰਮ ਛੇਤੀ ਕਰਵਾ ਲੈ ਸਾਂ, ਤੇ ਰਸਤੇ ਵਿੱਚੋਂ ਸਮਾਂ ਕੱਢ ਲਵਿਓ। ਜੇ ਤੁਸੀਂ ਤੁਰਦੇ ਨਾ ਜਾਣਾ, ਯੱਕੇ ਜਾਂਦੇ ਹਨ ਤ੍ਰਿਖੇ ਮੁਲਤਾਨੀ ਘੋੜੀਆਂ ਵਾਲੇ, ਨਾਲੇ ਸੌਜ ਲੱਦ ਦਿਆਂਗੇ, ਨਾਲੇ ਤੁਸੀਂ ਬਹਿ ਜਾਣਾ। ਰਸਤੇ ਵਿੱਚ ਉਹਨਾਂ ਦੇ ਟਿਕਾਣੇ ਹਨ, ਘੋੜੀ ਵਟਾ ਵੀ ਲੈਂਦੇ ਹਨ, ਇਉਂ ਦਿਹਾੜੀ 40-50 ਕੋ ਲੰਘ ਜਾਂਦੇ ਹਨ। ਭਗੀਰਥ, ਪਰ ਸੱਜਣਾ ਮੈਨੂੰ ਲਾਹੌਰ ਵਿੱਚ ਇੱਕੋ ਰਾਤ ਰਹਿਣ ਦਾ ਹੁਕਮ ਹੈ।